ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋਧੇ ਵੀਰੇ ਪੂਰ ਬਾਣੀ ਕੀ ਧੁਨੀ ਸ਼ਲੋਕ ਮਹੱਲਾ ਤੀਜਾ ਸਤਿਗੁਰ ਸਹਿਜੈ ਕਾ ਖੇਤ ਹੈ ਜਿਸਨੂੰ ਲਾਏ ਭਾਉ ਨਾਉ ਬੀਜੇ ਨਾਉ ਉਗਵੈ ਨਾਮੇ ਰਹੇ ਸਮਾਏ।
ਸਤਿਗੁਰ ਜਿਹੜਾ ਹੈਗਾ ਸਹਿਜੇ ਕਾ ਖੇਤ ਹੈ। ਸਤਿਗੁਰ ਸਹਿਜਾ ਹੁੰਦਾ ਟਿਕਿਆ ਹੋਇਆ, ਸਤਿਗੁਰ ਟਿਕਿਆ ਹੋਇਆ, ਆਪ ਟਿਕਿਆ ਹੋਇਆ ਜਿਵੇਂ ਖੇਤ ਟਿਕਿਆ ਹੋਇਆ ਹੁੰਦਾ, ਸਹਿਜੇ ਕਾ ਖੇਤ ਹੈ। ਸਤਿਗੁਰ ਦੇ ਵਿੱਚ ਨਾਮ ਬੀਜ ਆਉਣਾ, ਉਹ ਕਿਹਦੇ ਨਾਲ ਮਿਲਣਾ, ਮਨ ਨੇ ਇਹਦੇ ਤੇ ਟਿਕਣਾ, ਆਖੇ ਤਾਂ ਜੰਮਣਾ। ਇਹ ਟਿਕਿਆ ਹੋਇਆ ਮਨ ਨੇ ਇਹਦੇ ਨਾਲ ਜੁੜ ਕੇ ਟਿਕ ਜਾਣਾ, ਇੱਕ ਹੋ ਜਾਣਾ। ਆਕਾਸ਼ ਪਹਿਲਾਂ ਟਿਕਿਆ ਹੋਇਆ, ਆਕਾਸ਼ ਦੇ ਨਾਲ ਦੋਏ ਜੁੜ ਜਾਣੇ ਨੇ। ਆਕਾਸ਼ ਕਰਕੇ ਖੇਤ ਕਿਹਾ ਹੋਇਆ, ਸਤਿਗੁਰ ਤਾਂ ਵੈਸੇ ਚੇਤਨ ਹੈ, ਆਕਾਸ਼ ਕਰਕੇ ਖੇਤ ਹੈ, ਇਹਦੇ ਸਰੀਰ ਕਰਕੇ ਖੇਤ ਹੈ। ਸਹਿਜੇ ਦਾ ਖੇਤ ਹੈ ਜਿਸ ਨੂੰ ਲਾਏ ਭਾਉ, ਜਿਹਨੂੰ ਇਹ ਆਪਣਾ ਭਾਉ ਲਾ ਦੇਵੇ, ਪ੍ਰੇਮ ਲਾ ਦੇਵੇ, ਉਹ ਇਹਦੇ ਨਾਲ ਜੁੜ ਜਾਂਦਾ। ਜਿਸ ਮਨ ਵਿੱਚ ਇਹਦਾ ਭਾਉ ਪੈਦਾ ਹੋ ਜਾਏ ਉਹ ਇਹਦੇ ਨਾਲ ਜੁੜ ਜਾਂਦਾ, ਇਹਦੇ ਨਾਲ ਇੱਕ ਮਿੱਕ ਹੋ ਜਾਂਦਾ, ਫਿਰ ਨਾਮ ਬੀਜ ਹੁੰਦਾ ਉੱਥੇ। ਹਾਂਜੀ,
ਨਾ ਬੀਜੇ ਨਾ ਉਗਵੇ ਨਾਮੇ ਰਹੇ ਸਮਾਏ।
ਬਸ ਨਾ ਜਾ ਬੀਜਦਾ, ਨਾ ਜੰਮਦਾ ਵੀ ਹੈ, ਫਿਰ ਉੱਥੇ ਹੁਕਮ ਪੈਦਾ ਵੀ ਹੁੰਦਾ। ਕਿਉਂਕਿ ਹੁਕਮ ਹੀ ਪੈਦਾ ਹੁੰਦਾ, ਸ਼ਬਦ ਗੁਰੂ ਹੀ ਪੈਦਾ ਹੁੰਦਾ, ਨਾਮੇ ਰਹੇ ਸਮਾਏ। ਜੀਵਾਤਮਾ ਫਿਰ ਨਾਮ ਦੇ ਵਿੱਚ ਸਮਾਈ ਰਹਿੰਦੀ ਹੈ, ਉਸੇ ਹੁਕਮ ਚ ਸਮਾਈ ਰਹਿੰਦੀ ਹੈ। ਇਹ ਦੋਏ ਜਾਣੇ ਉਸੇ ਦੇ ਵਿੱਚ ਸਮਾ ਜਾਂਦੇ ਨੇ, ਜਿਵੇਂ ਦੋ ਬੀਜ ਹੁੰਦੇ ਨੇ, ਦਾਲ ਹੁੰਦੀ ਹੈ ਇੱਕ ਹੋ ਕੇ, ਜਾਂ ਪੇੜ ਬਣਦਾ, ਦੋਏ ਜਾਣੇ ਪੇੜ ਚ ਸਮਾ ਜਾਂਦੇ, ਐਵੇਂ ਨਾਮ ਦੇ ਵਿੱਚ ਪਰਮਨ ਸਮਾ ਜਾਂਦੇ ਨੇ। ਹਾਂਜੀ,
ਹੋਮੇ ਇਹੋ ਬੀਜ ਹੈ ਸਹਿਸਾ ਗਿਆ ਵਿਲਾਏ, ਨਾ ਕਿਛ ਬੀਜੇ ਨਾ ਉਗਵੇ ਜੋ ਬਖਸ਼ੇ ਸੋ ਖਾਏ।
ਹੋਮੇ ਇਹੋ ਬੀਜ ਹੈ, ਹਾਲੇ ਤਾਂ ਹੋਮੇ ਦਾ ਬੀਜ ਹੈ, ਮਨ ਜਿੰਨਾ ਚਿਰ ਹੋਮੇ ਹੈ ਹੋਮੇ ਦਾ ਬੀਜ ਹੈ। ਬੀਜ ਨੂੰ ਹੋਮੇ ਦਾ ਰੋਗ ਲੱਗਿਆ ਹੋਇਆ, ਇਹੋ ਬੀਜ ਹੈ। ਸਹਿਸਾ ਗਿਆ ਬਿਲਾਏ, ਸਹਿਸੇ ਦੇ ਵਿੱਚ ਲਿਪਟਿਆ ਹੋਇਆ। ਸਹਿਸਾ ਕੀ ਹੁੰਦਾ? ਸਹਿਸਾ ਹੁੰਦਾ ਡਰ, ਡਰ ਦਾ ਇਹ ਡਰ ਚ ਵਿੜਿਆ ਹੋਇਆ, ਡਰ ਵਿੱਚ ਘਿਰਿਆ ਹੋਇਆ, ਡਰ ਵਿੱਚ ਡੁੱਬਿਆ ਹੋਇਆ। ਸਹਿਸਾ ਗਿਆ ਬਿਲਾਏ, ਨਾ ਕਿਸ ਬੀਜੇ ਨਾ ਕਿ ਝੁਕਵੇ, ਨਾ ਕੁਛ ਬੀਜਦਾ ਹੈ ਉਹਨਾਂ ਚਿਰ ਜਿਹੜਾ ਚਿਰ ਸਹਿਸਾ ਹੈ, ਰੋਮੇ ਹੈ, ਨਾ ਕੁਛ ਉੱਗਦਾ ਜਾਂ ਬੀਜਣਾ ਨੀ। ਉੱਗਣਾ ਕੀ ਹੈ? ਜੋ ਬਖਸ਼ੇ ਸੋ ਖਾਏ। ਉਹਨਾਂ ਚਿਰ ਤਾਂ ਜਿਹੜੀ ਕੰਨਾਂ ਸਹੀ ਹੋਏ ਨਾ, ਮਾੜੀ ਮੋਟੀ ਗਿਆਨ ਪੈਦਾ ਹੁੰਦਾ ਨਾ, ਉਹੀ ਇਹਦੀ ਖੁਰਾਕ ਹੈ। ਕੰਨਾਂ ਸਹੀ ਜੋ ਕੁਛ ਸੁਣਦਾ ਉਹੀ ਗਿਆਨ ਖੁਰਾਕ ਹੈ ਇਹਦੀ, ਅੰਦਰੋਂ ਨੀ ਇਹਦੇ ਗਿਆਨ ਪੈਦਾ ਹੁੰਦਾ ਉਹਨਾਂ ਚ। ਜੋ ਬਖਸ਼ੇ ਸੋ ਖਾਏ, ਜੋ ਬਖਸ਼ਿਸ਼ ਹੋ ਜਾਂਦੀ ਹੈ ਕਿਸੇ ਪਾਸੋਂ, ਜੋ ਮਿਲ ਜਾਂਦੀ ਹੈ ਕਦੀ ਕੋਈ ਗੱਲ ਕੋਈ ਗਿਆਨ ਦੀ, ਉਹ ਇਹ ਖਾ ਲੈਂਦੀ, ਉਹਦੇ ਨਾਲ ਗਿਆਨ ਦੀ ਭੁੱਖ ਮਿਟਾ ਲੈਂਦਾ ਆਪਣੀ। ਹਾਂਜੀ,
ਅੰਭੈ ਸੇਤੀ ਅੰਬ ਰਲਿਆ ਬਹੁੜ ਨਾ ਨਿਕਸਿਆ ਜਾਏ।
ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ, ਰਹਿ ਜਾਂਦਾ, ਪਾਣੀ ਚ ਪਾਣੀ ਪਾ ਦੀ ਇੱਕ ਹੋ ਜਾਂਦੇ ਨੇ।
ਹਾਂਜੀ,
ਬਹੁੜ ਨਾ ਨਿਕਸਿਆ ਆਏ, ਫੇਰ ਨੀ ਨਿਕਲਦਾ ਉਹ ਪਾਣੀ, ਜੋ ਪਾਣੀ ਉਹੀ, ਜੇ ਉਹੀ ਪਾਣੀ ਹੂਬੂ ਕੱਢਣਾ ਹੋਵੇ ਉਸ ਪਾਣੀ ਚੋਂ, ਫਿਰ ਨੀ ਨਿਕਲਣਾ। ਇਹ ਗੱਲ ਅਲੱਗ ਹੈ, ਫਿਰ ਤਾਂ ਪਾਣੀ ਉਹਨਾਂ ਕੱਢ ਲਾਂਗੇ, ਪਰ ਉਹੀ ਨੀ ਨਿਕਲਣਾ, ਬਹੁੜਾ ਨਿਕਸਿਆ ਜਾਏ। ਹਾਂਜੀ,
ਨਾਨਕ ਗੁਰਮੁਖੀ ਚਲਤ ਹੈ ਵੇਖੋ ਲੋਕਾਂ ਆਏ।
ਇਹ ਜੇ ਚਲਤ ਹੈ ਚਿੱਤਰ ਮਨ ਦਾ, ਜਿਵੇਂ ਅੰਬ ਚ ਅੰਬ ਰਲ ਜਾਂਦਾ ਨਹੀਂ ਨਿਕਲਦਾ, ਐਵੇਂ ਚਿੱਤਰ ਮਨ ਚ ਰਲ ਜਾਂਦੇ ਫਿਰ ਨਹੀਂ ਨਿਕਲਦਾ, ਵੇਖੋ ਲੋਕਾਂ ਆਏ। ਹਾਂਜੀ,
ਲੋਕ ਨਾ ਵੇਖੇ ਬਪੜਾ ਜਿਸ ਨੂੰ ਸੋਝੀ ਨਾਹੇ, ਜਿਸ ਵੇਖਾਲੇ ਸੋ ਵੇਖੇ ਜਿਸ ਵਸਿਆ ਮਨ ਮਾਹੇ।
ਲੋਕ ਜਿਹੜੇ ਵਿਚਾਰੇ ਅਗਿਆਨੀ ਨੇ, ਉਹਨਾਂ ਨੂੰ ਕੀ ਸਮਝ ਆਉਣੀ ਇਸ ਗੱਲ ਦੀ? ਉਹ ਨੀ ਦੇਖ ਸਕਦੇ ਮੈਂ ਕੀ ਕਿਹਾ, ਸੋਝੀ ਹੈ ਨੀ, ਕੀ ਵੇਖਣਗੇ, ਕੀ ਸਮਝਣਗੇ ਇਹ ਗੱਲ ਨੂੰ ਜਿਹੜੀ ਮੈਂ ਕਹੀ ਹੈ। ਉਹ ਤਾਂ ਜਿਹਨੂੰ ਪਰਮੇਸ਼ਰ ਜੀ ਤੇ ਕਿਰਪਾ ਕਰੇ ਉਹੀ ਦੇਖ ਸਕਦਾ, ਉਹੀ ਸਮਝ ਸਕਦਾ ਇਹ ਚਲਿੱਤ ਕੀ ਹੈ। ਮੈਂ ਤਾਂ ਗੱਲ ਕਹਿਤੀ, ਪਰ ਅਗਿਆਨੀ ਆਦਮੀ ਨੂੰ ਕੀ ਪਤਾ ਲੱਗਣਾ ਇਹ ਖੇਡ ਦਾ ਜਿਹੜੀ ਮੈਂ ਕਹੀ ਹੈ।
ਠੀਕ ਹੈ ਜੀ,
ਜਿਸ ਨੂੰ ਉਹ ਦਿਖਾਉਂਦਾ ਉਹ ਦੇਖਦਾ, ਜਿੱਥੇ ਉਹਦੀ ਕਿਰਪਾ ਹੁੰਦੀ ਉਹ ਦੇਖ ਸਕਦਾ। ਅਗਿਆਨੀ ਲੋਕ ਨਹੀਂ ਇਸ ਗੱਲ ਨੂੰ ਦੇਖ ਸਕਦੇ, ਸਮਝ ਸਕਦੇ ਗੱਲ ਕੀ ਹੈ। ਹਾਂ, ਜਿਹਦਾ ਮਨ ਦੇ ਵਿੱਚ ਵਸਿਆ ਹੈ, ਜਿਹੜਾ ਮਨ ਟਿਕਿਆ, ਜਿਹਦਾ ਮਨ ਟਿਕਿਆ ਹੋਇਆ ਹੈ, ਜਾਂ ਤਾਂ ਉਹ ਦੇਖੇ ਜਾਂ ਜਿਹਨੂੰ ਉਹ ਦਿਖਾਲੇ ਉਹ ਦੇਖੇ, ਹੋਰ ਕੌਣ ਦੇਖੇ। ਹਾਂਜੀ।
ਮਹੱਲਾ ਤੀਜਾ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੇ ਦੁੱਖ ਮਰੇ, ਹਉਮੈ ਕਰਤ ਵਿਹਾਈ।
ਦੂਜੇ ਪਾਸੇ ਮਨਮੁਖ ਹੈ, ਕਹਿੰਦੇ ਦੁੱਖ ਦਾ ਖੇਤ ਹੈ, ਸਹਿਜੇ ਦਾ ਖੇਤ ਹੈ, ਉਧਰ ਸਹਿਜੇ ਦੇ ਵਿੱਚ ਸੁਖ ਹੁੰਦਾ ਹੈ, ਮਨ ਟਿਕਿਆ ਹੁੰਦਾ ਹੈ। ਜਿੱਥੇ ਮਨ ਭਟਕਦਾ ਦੁੱਖ ਦਾ ਖੇਤ ਹੈ, ਜਿਹਦਾ ਮਨ ਭਟਕਦਾ ਦੁੱਖ ਦਾ ਖੇਤ ਹੈ, ਉਹ ਮਨਮੁਖ ਦਾ ਮਨ ਭਟਕਦਾ ਹੈ, ਮਨਮੁਖ ਦਾ ਖੇਤ ਦੁੱਖ ਦਾ ਖੇਤ ਹੈ। ਆ ਉੱਥੇ ਕੁਝ ਬੀਜਦਾ ਨਾ ਉੱਥੇ ਕੁਝ ਉੱਗਦਾ, ਉੱਗਣਾ ਕੀ ਹੈ ਜਾਂ ਬੀਜਣਾ ਹੀ ਨਹੀਂ। ਹਾਂਜੀ।
ਦੁੱਖ ਬੀਜੇ ਦੁੱਖ ਆਏ,
ਦੁੱਖੇ ਬੀਜਦਾ ਜਾਂ ਬੀਜਦਾ, ਉਹ ਨਾਮ ਥੋੜੀ ਬੀਜਦਾ, ਉਹ ਉੱਠੇ ਕੰਮ ਕਰਦਾ, ਹੁਕਮ ਦਾ ਵਿਰੋਧ ਕਰਦਾ, ਕਹਿਣ ਦਾ ਮਤਲਬ ਹੁਕਮ ਦਾ ਵਿਰੋਧ ਕਰਦਾ, ਉਹ ਜੋ ਦੁੱਖ ਪੈਦਾ ਹੁੰਦੇ ਨੇ ਉਹੀ ਉਹਦੀ ਖੁਰਾਕ ਹੈ। ਹਾਂਜੀ।
ਦੁੱਖ ਵਿੱਚ ਜੰਮੇ ਦੁੱਖ ਮਰੇ, ਹਉਮੈ ਕਰਤ ਵਿਹਾਈ।
ਦੁੱਖ ਚ ਜੰਮਦਾ ਦੁੱਖ ਚ ਮਰ ਜਾਂਦਾ, ਹਉਮੈ ਕਰਦਾ ਕਰਦਾ ਮੈਂ ਐ ਕਰ ਦੂ, ਮੈਂ ਉਹ ਕਰਦਾ, ਮੈਂ ਐ ਕਰ ਦਿੰਦਾ, ਮੈਂ ਐ ਕਰਦਾ ਹੀ ਮਰ ਜਾਂਦਾ, ਸਾਰੀ ਉਮਰ ਐਵੇਂ ਲੰਘ ਜਾਂਦੀ ਹੈ ਕਰਦੇ ਦੀ। ਹਾਂਜੀ।
ਆਵਣ ਜਾਣ ਨਾ ਸੁਝਿਆ ਹੀ, ਅੰਧਾ ਅੰਧ ਕਮਾਈ।
ਔਰ ਇਹ ਵੀ ਨੀ ਪਤਾ ਆਉਣਾ ਜਾਣਾ ਹੈਗਾ, ਆਉਣਾ ਜਾਣਾ ਸੁਝਦਾ ਨੀ, ਜੰਮਣ ਵੱਲ ਨੂੰ ਭੁੱਲਿਆ ਫਿਰਦਾ, ਉਹਦਾ ਜੰਮਣ ਵੱਲ ਨੂੰ ਵੀ ਭੁੱਲਿਆ ਫਿਰਦਾ, ਅੰਧ ਕਮਾਏ, ਅੰਨੀ ਕਮਾਈ ਕਰੀ ਜਾਂਦਾ, ਇਹਨਾਂ ਨਾਲ ਜਾਣੀ ਹੈ। ਜੋ ਕੰਮ ਕਰਨ ਵਾਲਾ ਕਰਦਾ ਨੀ, ਜੋ ਨਾ ਕਰਨ ਵਾਲਾ ਉਹ ਕਰਦਾ, ਜੋ ਕੰਮ ਕਰਨਾ ਨਾਮ ਜਪਣਾ ਉਹ ਤਾਂ ਜਪਦਾ ਨੀ, ਮਾਇਆ ਦੀ ਖੇਡ ਖੇਡਦਾ, ਇੱਥੇ ਰਹਿ ਜਾਣੀ ਹੈ। ਇਹ ਅੰਧ ਕਮਾਈ ਕਰਦਾ, ਅੰਧਾ ਅੰਧ ਕਮਾਏ। ਜੇ ਧਰਮ ਦਾ ਵੀ ਕੋਈ ਕੰਮ ਕਰਦਾ, ਉਹ ਕਰਦਾ ਜਿਹਨੂੰ ਫਲ ਨੀ ਲੱਗਦਾ, ਨਿਸਫਲ ਫੋਕਟ ਧਰਮ ਕਰਦਾ, ਫਲ ਕੋਈ ਲੱਗਦਾ ਨੀ। ਹਾਂਜੀ।
ਜੋ ਦੇਵ ਹੈ ਤਿਸੇ ਨਾ ਜਾਣੀ, ਦਿੱਤੇ ਕੋ ਲਪਟਾਈ।
ਜਿਹੜਾ ਦਿੰਦਾ ਵਸਤੂ ਉਹਦਾ ਧੰਨਵਾਦ ਤਾਂ ਨੀ ਕਰਦਾ, ਜੋ ਚੀਜ਼ ਮਿਲ ਜਾਂਦੀ ਹੈ ਉਹਨੂੰ ਲਿਬੜ ਜਾਂਦਾ, ਦਾਤ ਪਿਆਰੀ ਹੋ ਜਾਂਦੀ ਹੈ, ਦਾਤਾਰ ਵਿਸਰ ਜਾਂਦਾ, ਦਾਤਾਰ ਨੂੰ ਭੁੱਲ ਜਾਂਦਾ, ਦਾਤ ਨੂੰ ਅਪਣਾ ਲੈਂਦਾ, ਦਾਤ ਨੂੰ ਜਫਾ ਮਾਰ ਲੈਂਦਾ, ਦਾਤਾਰ ਨੂੰ ਭੁੱਲ ਜਾਂਦਾ। ਹਾਂਜੀ।
ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨਾ ਕਰਨਾ ਜਾਏ।
ਨਾਨਕ ਕਹਿੰਦਾ ਜੋ ਪੂਰਬ ਲਿਖਿਆ ਹੋਈ ਕਮਾਉਂਦਾ, ਜੋ ਪਹਿਲਾਂ ਸੋਚਦਾ ਪਹਿਲਾਂ ਕਮਾਉਂਦਾ ਬਾਅਦ ਚ, ਲਿਖਣਾ ਸੋਚਣਾ ਹੀ ਹੈ, ਜੈਸੀ ਸੋਚ ਹੁੰਦੀ ਹੈ ਆਦਮੀ ਦੀ ਵੈਸਾ ਹੀ ਕੰਮ ਕਰਦਾ, ਆਪਣੀ ਸੋਚ ਅਨੁਸਾਰ। ਜੇ ਤਾਂ ਗੁਰਮੁਖ ਹੈ ਤਾਂ ਗੁਰੂ ਦੀ ਮਤ ਅਨੁਸਾਰ ਕੰਮ ਕਰਦਾ, ਜੇ ਮਨਮੁਖ ਹੈ ਤਾਂ ਆਪਣੀ ਮਤ ਅਨੁਸਾਰ ਕੰਮ ਕਰਦਾ। ਪੂਰਬ ਲਿਖਿਆ ਕਮਾਵਣਾ,
ਅਵਰ ਨਾ ਕਰਨਾ ਜਾਏ,
ਉਹ ਕੁਛ ਕਰੇ ਨੀ ਸਕਦਾ, ਜੋ ਸੋਚੂਗਾ ਉਹੀ ਕਰਨਾ, ਜੋ ਸੋਚਦਾ ਉਹੀ ਕਰਦਾ। ਗੁਰਮੁਖੀ ਸੋਚ ਹੈ ਤਾਂ ਗੁਰਮੁਖੀ ਕੰਮ ਕਰਦਾ, ਮਨਮੁਖੀ ਸੋਚ ਹੈ ਤਾਂ ਮਨਮੁਖੀ ਕੰਮ ਕਰਦਾ। ਹਾਂਜੀ।
ਮਹੱਲਾ ਤੀਜਾ। ਸਤਿਗੁਰ ਮਿਲਿਆ ਸਦਾ ਸੁਖ, ਜਿਸਨੂੰ ਆਪੇ ਮੇਲੇ ਸੋਏ, ਸੁਖ ਹੈ ਇਹ ਵਿਵੇਕ ਹੈ, ਅੰਤਰ ਨਿਰਮਲ ਹੋਏ।
ਸਤਿਗੁਰ ਇਹਨੂੰ ਮਿਲਦਾ ਆਪਣੇ ਨਾਲ, ਜਿਸਨੂੰ ਆਪੇ ਮੇਲੇ ਸੋਏ, ਸੁਖ ਹੈ ਇਹ ਵਿਵੇਕ ਹੈ, ਸੁਖ ਇਹ ਤਾਂ ਵਿਵੇਕ ਹੈ, ਵਿਵੇਕ ਸੁਖ ਹੈ, ਸੁਖ ਵਿਵੇਕ, ਜੇ ਸੁਖ ਹੈ ਤਾਂ ਵਿਵੇਕੀ ਹੈ, ਵਿਚਾਰਵਾਨ ਹੈ, ਵਿਵੇਕ ਹੈ ਵਿਚਾਰ, ਵਿਚਾਰ ਵਿੱਚ ਸੁਖ ਹੈ, ਸੋਚਣ ਵਿੱਚ ਸੁਖ ਨਹੀਂ, ਸੁਖ ਇਹ ਵਿਵੇਕ ਹੈ, ਅੰਤਰ ਨਿਰਮਲ ਹੋਏ, ਅੰਦਰ ਇਹਦੇ ਨਿਰਮਲ ਹੋ ਜਾਂਦਾ, ਇਹਦਾ ਅੰਦਰ ਮਨ ਨਿਰਮਲ ਹੋ ਜਾਂਦਾ ਵਿਚਾਰ ਨਾਲ, ਵਿਵੇਕ ਵਿਚਾਰ ਨਾਲ ਮਨ ਨਿਰਮਲ ਹੋ ਜਾਂਦਾ। ਹਾਂਜੀ।
ਅਗਿਆਨ ਕਾ ਭਰਮ ਕੱਟੀ ਹੈ, ਗਿਆਨ ਪ੍ਰਾਪਤ ਹੋਏ।
ਅਗਿਆਨਤਾ ਦਾ ਜੇ ਭਰਮ ਕੱਟਿਆ ਜਾਵੇ, ਅਗਿਆਨਤਾ ਦਾ ਜਿਹੜਾ ਜਾਲਾ ਜੇ ਕੱਟਿਆ ਜਾਵੇ ਅੱਖ ਚੋਂ, ਤਾਂ ਚਾਨਣ ਹੋ ਜਾਂਦਾ ਅੰਦਰ ਕੱਟਿਆ, ਗਿਆਨ ਪ੍ਰਾਪਤ ਹੋਏ, ਗਿਆਨ ਪ੍ਰਾਪਤ ਹੋ ਜਾਂਦਾ, ਅੰਦਰ ਚਾਨਣ ਹੋ ਜਾਂਦਾ।
ਠੀਕ ਹੈ ਜੀ। ਨਾਨਕ ਏਕੋ ਨਜ਼ਰੀ ਆਇਆ, ਜਹ ਦੇਖਾਂ ਤਹਿ ਸੋਈ।
ਬਸ ਅਗਿਆਨਤਾ ਦਾ ਹਨੇਰਾ ਦੂਰ ਹੋਇਆ, ਇੱਕ ਨਜ਼ਰੀ ਆ ਗਿਆ, ਸਭ ਦੇ ਅੰਦਰ ਇੱਕ ਨਜ਼ਰੀ ਆ ਗਿਆ, ਸਭ ਦੇ ਅੰਦਰ ਇੱਕ ਦਿਸ ਪਿਆ, ਘੱਟ ਘੱਟ ਦੇ ਵਿੱਚ ਹਰਜੂ ਦਿਸ ਪਿਆ, ਆਇਆ ਜੇ ਦੇਖਿਆ ਤੈ ਸੋਏ, ਜਿੱਥੇ ਦੇਖਦੇ ਉੱਥੇ ਉਹ ਆਪ ਹੀ ਠੀਕ ਹੈ, ਇੱਕੋ ਹੀ ਦਿੰਦੇ ਜੋਤ ਏ ਦਿੰਦੀ ਹੈ, ਜਾਤ ਫਿਰ ਦਿੰਦੀ ਹੋਈ ਨੀ, ਜੋਤ ਏ ਜੋਤ ਦਿੰਦੀ ਹੈ ਹਰ ਕਿਸੇ। ਹਾਂਜੀ।
ਪੌੜੀ। ਸੱਚੇ ਤਖ਼ਤ ਰਚਾਇਆ, ਬੈਸਣ ਕੋ ਜਾਈ, ਸਭ ਕੁਛ ਆਪੇ ਆਪ ਹੈ, ਗੁਰ ਸ਼ਬਦ ਸੁਣਾਈ।
ਆ ਹਿਰਦੇ ਦਾ ਤਰਕ ਕਿਹਨੇ ਰਚਿਆ, ਚਾਨਣ ਕਿਹਨੇ ਕੀਤਾ? ਤੇ ਚਾਨਣ ਸਭ ਮੈਂ ਚਾਨਣ ਹੋਏ, ਉਹ ਜਿਹੜਾ ਚਾਨਣ ਹਿਰਦੇ ਚ ਜਿੰਨਾ ਹੈਗਾ ਇਹ ਤਖ਼ਤ ਹੈ, ਇਹ ਸੱਚੇ ਨੇ ਰਚਾਇਆ। ਚੇਤਨੇ ਬੈਠਣ ਕੋ ਚਾਹੀ, ਬੈਠਣ ਵਾਸਤੇ, ਮਨ ਦੇ ਟਿਕਣ ਵਾਸਤੇ ਇਹ ਤਾਂ ਰਚਾਇਆ। ਸਭ ਕੁਛ ਆਪੇ ਆਪ ਹੈ, ਇਹ ਸਭ ਕੁਛ ਆਪੇ ਆਪ ਹੈ। ਚਿੱਤ ਤਨ ਮਨ ਦੋਏ ਰਲ ਕੇ ਆਪੇ ਆਪ ਕਹਿ ਗੁਰ ਸ਼ਬਦ ਸੁਣਾਈ। ਗੁਰ ਸ਼ਬਦ ਜਦ ਸੁਣਿਆ ਆਉਂਦਾ ਨਾ, ਸੁਣ ਪੈਂਦਾ ਇਹਨੂੰ ਇੱਥੇ ਬੈਠੇ ਨੂੰ, ਇਹ ਤਖ਼ਤ ਤੇ, ਫਿਰ ਸਭ ਕੁਛ ਆਪੇ ਆਪ ਹੈ। ਜਦ ਸ਼ਬਦ ਸੁਣ ਲੈਂਦਾ, ਜਦ ਹੁਕਮ ਸੁਣ ਜਾਂਦਾ, ਫਿਰ ਸਭ ਕੁਛ ਆਪੇ ਆਪੇ ਹੈ। ਜਿੰਨਾ ਚਿਰ ਸ਼ਬਦ ਨਹੀਂ ਸੁਣਦਾ, ਉਨਾ ਚਿਰ ਇਹਨੂੰ ਭਰਮ ਹੈ, ਮੈਂ ਪਤਾ ਨਹੀਂ ਕੀ ਆ।
ਅੱਛਾ, ਸੁਣਾਈ ਦਾ ਮਤਲਬ ਸੁਣਦਾ ਇੱਕ, ਜੇ ਉਹ ਬਾਹਰੋਂ ਪੜਦੇ ਉਹ ਸ਼ਬਦ
ਸੁਣ ਆਈ, ਜਾਂ ਸੁਣ ਪੈਂਦਾ ਸ਼ਬਦ ਨੂੰ ਹੁਕਮ, ਜਾਂ ਸੁਣ ਪੈਂਦਾ ਇਸ ਤਖ਼ਤ ਤੇ ਬੈਠੇ ਨੂੰ, ਜਦ ਇਹ ਹੁਕਮ ਪ੍ਰਗਟ ਹੋ ਜਾਂਦਾ ਇਹਦੇ ਅੰਦਰ, ਸੁਣ ਜਾਂਦਾ, ਫਿਰ ਸਭ ਕੁਛ ਆਪੇ ਆਪ ਹੈ। ਹਾਂਜੀ,
ਆਪੇ ਕੁਦਰਤ ਸਾਜੀਅਨ ਕਰ ਮਹਿਲ ਸਰਾਈ, ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ।
ਕੁਦਰਤ ਜਿਹੜੀ ਸਾਜੀ ਹੈ, ਇਹ ਵੀ ਤਾਂ ਇਹਨੇ ਆਪੇ ਸਾਜੀ ਹੈ, ਜਿਹੜਾ ਸਰੀਰ ਸਾਜਿਆ। ਕਰ ਮਹਿਲ ਸਰਾਈ, ਇਹਨਾਂ ਨੇ ਮਹਿਲ ਬਣਾਏ ਨੇ, ਇਹਨਾਂ ਨੇ ਸਰਾਵਾਂ ਬਣਾਈਆਂ ਨੇ। ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ, ਚੰਦ ਸੂਰਜ ਨੇ ਦੋ ਚਾਨਣ ਕੀਤੇ ਨੇ, ਪੂਰੀ ਬਣਤ ਬਣ ਗਈ। ਇਹ ਹੁਕਮ ਨਾਲੇ ਬਣੇ ਹੋਏ ਨੇ ਸਾਰੇ, ਹੁਕਮ ਰੂਪ ਇਹ ਬਣ ਜਾਂਦਾ, ਜਾਂ ਇਹਨੂੰ ਸ਼ਬਦ ਸੁਣ ਜਾਂਦਾ, ਇਹ ਵੀ ਤਾਂ ਹੁਕਮ ਰੂਪ ਬਣ ਜਾਂਦਾ। ਹਾਂਜੀ,
ਠੀਕ ਹੈ। ਚੰਦ ਸੂਰਜ ਇੱਥੇ ਮਨ ਚਿੱਤ ਵਾਸਤੇ ਨਹੀਂ ਆਇਆ?
ਬਾਹਰ ਵੀ ਚੰਦ ਸੂਰਜ ਨੇ, ਅੰਦਰ ਵੀ ਚੰਦ ਸੂਰਜ ਨੇ।
ਠੀਕ ਹੈ ਜੀ।
ਮਹਿਲ ਸਰਾਈ ਜਦ ਕਹਾਂਗੇ ਤਾਂ ਚੰਦ ਸੂਰਜ ਬਾਹਰਲੇ ਵੀ ਬਣਾਂਗੇ ਨਾ।
ਹਾਂਜੀ, ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਧਿਆਈ।
ਆਪੇ ਵੇਖੇ ਸੁਣੇ ਆਪ, ਆਪੇ ਵੇਖਦਾ ਆਪੇ ਸੁਣਦਾ ਗੁਰ ਸ਼ਬਦ ਧਿਆਈ। ਗੁਰ ਸ਼ਬਦ ਦੇ ਵਿੱਚ ਧਿਆਨ ਰੱਖਦਾ, ਦੇਖਣਾ ਸੁਣਨਾ ਤਾਂ ਹੈ, ਪਰ ਧਿਆਨ ਗੁਰ ਸ਼ਬਦ ਦੇ ਵਿੱਚ ਰੱਖਣਾ ਚਾਹੀਦਾ। ਹਾਂਜੀ,
ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ।
ਵਾਹ ਵਾਹ ਸੱਚੇ ਪਾਤਸ਼ਾਹ, ਇਹ ਸੱਚਾ ਪਾਤਸ਼ਾਹ ਜਿਹੜਾ ਇਹਦੇ ਬਲਿਹਾਰੇ ਹੈ, ਤੇਰੇ ਵਾਹ ਵਾਹ ਹੈ, ਤੂੰ ਸੱਚੀ ਨਾਈ, ਤੇਰੇ ਜਿਹੜੀ ਸਿਫਤ ਸਲਾਹ ਹੈ ਉਹ ਵੀ ਸੱਚੀ ਹੈ। ਨਾਈ ਦਾ ਮਤਲਬ ਤੇਰੇ ਨਾਮ ਸੱਚਾ ਹੈ, ਤੇਰੀ ਸਿਫਤ ਸਲਾਹ ਸੱਚੀ ਹੈ।
ਨਾਈ ਨਿਆਇ ਨੀ ਹੁੰਦਾ ਕਿ ਇਹ ਨਾਉ ਵਾਸਤੇ ਹੁੰਦਾ?
ਨਿਆਇ ਨੀ, ਨਾਈ।
ਅੱਛਾ, ਨਾਈ ਜਿਵੇਂ ਨਾਉ ਹੁੰਦਾ ਹੈ, ਇਹ ਉਹਦਾ ਇਸਤਰੀ ਵਾਚਕ ਨਾਈ ਆ ਜਾਂਦਾ ਹੈ ਜੀ?
ਹਾਂਜੀ ਹਾਂਜੀ ਹਾਂਜੀ।
ਅੱਛਾ ਜੀ, ਇਹ ਰਹਾਉ ਦੀ ਪੰਕਤੀ ਹੈ ਜੀ, ਤੇ ਜਦੋਂ ਕੁਛ ਸੰਸਥਾਵਾਂ ਇਸ ਵਾਰ ਦਾ ਪਾਠ ਕਰਦੀਆਂ, ਉਹ ਇਹ ਰਹਾਉ ਦੀ ਤੁਕ ਆ ਵਾਲੀ ਹੈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਜਦੋਂ ਵੀ ਪੌੜੀ ਦੀ ਸਮਾਪਤੀ ਆ ਉਹ ਇਸ ਨੂੰ ਪੜ੍ਹਦੇ ਆ।
ਇੱਕ ਵਾਰ ਲਿਖ ਦਿੱਤੀ ਉਹਨਾਂ ਨੇ, ਹਰ ਵਾਰ ਥੋੜੀ ਪੜ੍ਹੀ ਦੀ ਹੁੰਦੀ ਹੈ, ਅਰਥ ਤਾਂ ਇੱਕ ਵਾਰ ਦੇਣੇ ਨੇ ਕਿਸੇ ਚੀਜ਼ ਨੇ, ਉੱਥੇ ਦੂਈ ਵਾਰ ਚ ਉਹਦਾ ਜੋੜ ਵੀ ਪੈਂਦਾ, ਉੱਥੇ ਜੋੜ ਮੋੜ ਮਿਲਦਾ ਵੀ ਹੈ। ਜੇ ਉੱਥੇ ਉਹਦਾ ਜੋੜ ਹੀ ਨੀ ਮਿਲਦਾ, ਉਹਦੀ ਲੋੜ ਨੀ, ਤਾਂ ਬੇਲੋੜੀ ਪੜ੍ਹਨ ਦਾ ਵੀ ਕੋਈ ਫਾਇਦਾ ਨੀ।
ਉਹ ਕਹਿੰਦੇ ਆਮ ਹੀ ਦਾ ਜੋੜ ਮਿਲਦਾ ਹਰੇਕ ਜਗ੍ਹਾ, ਕਿਉਂਕਿ ਆਮ ਕਿਸੇ ਵਾਰ ਚ ਰਹਾਉ ਆਉਂਦਾ ਨੀ, ਇਸ ਵਾਰ ਚ ਰਹਾਉ ਆਇਆ ਹੋਇਆ।
ਰਹਾਉ ਦੀ ਪੰਕਤੀ ਨੂੰ ਅਸਲ ਦੇ ਵਿੱਚ ਉਹ ਅਸਥਾਈ ਬਣਾ ਕੇ ਪੜ੍ਹਦੇ ਨੇ, ਬਾਕੀ ਅੰਤਰੇ ਬਣਾ ਲਏ ਉਹਨਾਂ ਨੇ।
ਉਹ ਤਾਂ ਗਾਉਣ ਸਮੇਂ ਨਾ ਜੀ, ਇਹ ਜਦੋਂ ਪੜ੍ਹਦੇ ਆ ਵਾਰ ਨੂੰ ਤੇ ਇਹ
ਫੇਰ ਨੀ ਲੋੜ ਹੈ,
ਪਰ ਉਹਨਾਂ ਦੇ ਵੱਲੋਂ ਇੱਕ ਰੀਤ ਚਲਾਈ ਹੋਈ ਹੈ, ਉਹ ਆਮ ਪੜ੍ਹਦੇ ਆ ਇਸ ਨੂੰ।
ਜੇ ਹੁੰਦੀ ਤਾਂ ਗੁਰੂ ਸਾਹਿਬ ਦੇ ਦੁਬਾਰਾ ਲਿਖਦੇ ਕਰਦੇ, ਏਦਾਂ ਹੀ ਆਦ ਅੰਤ ਪੜ੍ਹਨਾ ਵੀ ਲਿਖਿਆ ਹੋਇਆ, ਜਿਹੜਾ ਦੂਈ ਵਾਰ ਪੜ੍ਹਿਆ ਉੱਥੇ ਗੁਰਦੇਵ ਮਾਤਾ ਗੁਰਦੇਵ ਪਿਤਾ ਆਦ, ਇਹ ਸ਼ਲੋਕ ਆਦ ਅੰਤ ਪੜ੍ਹਨਾ
ਕਿ ਇੱਥੇ ਪਹਿਲੀ ਪੌੜੀ ਦੀ ਸਮਾਪਤੀ ਹੈ ਜੀ।